ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ, ਆਪਣੇ ਘਰ ਤੂੰ ਸੁਖ ਵਸੇ, ਪੋਹੇ ਨ ਸਕੈ ਜਮ ਕਾਲ ਜੀਉ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ, ਆਪਣੇ ਘਰ ਤੂੰ ਸੁਖ ਵਸੇ, ਪੋਹੇ ਨ ਸਕੈ ਜਮ ਕਾਲ ਜੀਉ। ਕਾਲ ਜਾਲ ਜਮ ਜੋਹੇ ਨ ਸਕੈ, ਸੱਚ ਸ਼ਬਦ ਲਿਵਲਾਏ, ਸਦਾ ਸੱਚ ਰਤਾ ਮਨ ਨਿਰਮਲ, ਆਵਣ ਜਾਣ ਰਹਾਏ। ਦੂਜਾ ਪਾਏ ਭਰਮ ਵਿਗੁੱਤੇ, ਮਨ ਮੁਖ ਮੋਹੇ ਜਮਕਾਲ, ਕਹਿ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ। ਦੂਜਾ ਪਾਏ ਭਰਮ ਵਿਗੁੱਤੇ, ਮਨ ਮੁਖ ਮੋਹੇ ਜਮਕਾਲ, ਕਹਿ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਖਿਆਥ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ, ਨਿਜ ਜਗਤ ਪਿਤ। ਸਖਿਆਥ ਸੋ ਸਿਰ ਜਾਲ ਪਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਸਖਿਆਥ ਸੋ ਸਿਰ ਜਾਲ ਪਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਰੱਬੀ ਗਿਆਨ ਦੇ ਸਾਗਰ ਭਗਤ ਵਸ਼ਲ ਪਤਤ ਪਾਵਨ ਕਿਰਪਾ ਸਿੰਧ, ਗੁਣੀ ਨਿਧਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੀਵਨ ਸਫਲ ਕਰਨ ਵਾਲੀ ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਮਨੁੱਖਾ ਜੀਵਨ ਦੇ ਇਹਨਾਂ ਪਲਾਂ ਨੂੰ ਸਫਲਾ ਕਰਨ ਹਿੱਤ ਗੁਰੂ ਸੰਗਤ ਦੀ ਯੁੱਗ ਦੁਆਰਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਤੁਸੀਂ ਜੁੜ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਪਰਬਤ ਮੇਰਾਣ, ਸੁਜਾਨ ਪੁਰਖ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਵਡਹੰਸ ਰਾਗ ਅੰਦਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 569 ਤੇ ਸ਼ੋਭਨੀਕ ਹਨ। ਸ਼ੰਤ ਸਿਰਲੇਖ ਹੋਣ ਕਰਕੇ ਸ਼ਬਦ ਦੇ ਚਾਰ ਪਦੇ ਹਨ। ਵੈਸੇ ਤਾਂ ਸਮੁੱਚੀ ਬਾਣੀ ਵਿੱਚ ਹੀ ਮਨ ਨੂੰ ਬੜੀ ਵਾਰ ਸੰਬੋਧਨ ਕੀਤਾ ਗਿਆ, ਪਰ ਖਾਸ ਕਰਕੇ ਧੰਨ ਗੁਰੂ ਅਮਰਦਾਸ ਜੀ ਦੀ ਪਵਿੱਤਰ ਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਾਰ ਬਾਰ ਮਨ ਨੂੰ ਸੰਬੋਧਨ ਹੋ ਕੇ ਕਿਤੇ ਇਸ ਮਨ ਨੂੰ ਚੰਚਲ ਕਿਹਾ ਹੈ, ਕਿਤੇ ਇਸ ਮਨ ਨੂੰ ਪਿਆਰਾ ਕਿਹਾ ਹੈ, ਤਾਂ ਕਿ ਇਹ ਮਨ ਸਮਝ ਸਕੇ ਜਿਸ ਨੇ ਆਦਿ ਕਾਲ ਤੋਂ ਹੀ ਮਨੁੱਖ ਨੂੰ ਭਟਕਣਾ ਦੇ ਵਿੱਚ ਪਾਇਆ ਹੋਇਆ ਹੈ। ਤਾਂ ਇਸ ਸਰੀਰ ਰੂਪੀ ਕਿਲੇ ਦਾ ਇਹ ਮਾਲਕ, ਪਰ ਇਹ ਮਨ ਪਰਜਾ ਰੂਪੀ ਇੰਦਰੀਆਂ ਜਿਹੜੀਆਂ ਨੇ ਉਹਨਾਂ ਤੇ ਰਾਜ ਕਰਨ ਦੀ ਬਜਾਏ ਉਹਨਾਂ ਦੇ ਅਧੀਨ ਹੋ ਗਿਆ, ਔਰ ਇੱਥੇ ਤੱਕ ਕਿ ਰਾਜੇ ਦਾ ਜੋ ਫਰਜ਼ ਬਣਦਾ ਸੀ ਕਿ ਉਹ ਪਰਜਾ ਨੂੰ ਆਪਣੇ ਅਧੀਨ ਰੱਖ ਕੇ ਪਰਜਾ ਦੀ ਪ੍ਰਤਪਾਲਣਾ ਕਰੇ, ਔਰ ਇਸ ਸਰੀਰ ਰੂਪੀ ਕਿਲੇ ਤੇ ਹਮਲਾ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੇ ਪ੍ਰਤੀ ਸੁਹਿਰਦ ਹੋਵੇ। ਪਰ ਜਦੋਂ ਰਾਜਾ ਹੀ ਚੋਰਾਂ ਨਾਲ ਰਲ ਜਾਵੇ, ਜਦੋਂ ਰਾਜਾ ਹੀ ਧਾੜਵੀਆਂ ਨਾਲ ਸੰਧੀ ਕਰ ਲਵੇ, ਫਿਰ ਇਸ ਸਰੀਰ ਰੂਪੀ ਕਿਲੇ ਲਈ ਵੀ ਖਤਰਾ ਹੈ ਤੇ ਮਨ ਰੂਪੀ ਰਾਜਾ ਵੀ ਫਿਰ ਆਪਣੀ ਸਵਤੰਤਰ ਹੋਂਦ ਨੂੰ ਨਹੀਂ ਮਾਣ ਸਕਦਾ, ਇਹ ਸਦਾ ਗੁਲਾਮੀ ਵਾਲਾ ਜੀਵਨ ਬਤੀਤ ਕਰਦਾ ਹੈ। ਇਸ ਮਨ ਦੀਆਂ ਵੱਖਰੀਆਂ ਵੱਖਰੀਆਂ ਅਵਸਥਾਵਾਂ ਨੇ, ਮਨ ਨੀਵੇਂ ਤੋਂ ਨੀਵਾਂ ਵੀ ਜਾ ਸਕਦਾ ਹੈ, ਉੱਚੇ ਤੋਂ ਉੱਚਾ ਵੀ ਜਾ ਸਕਦਾ ਹੈ। ਇਹ ਮਨ ਆਪਣੇ ਅਤੀਤ ਵੱਲ, ਬੀਤੇ ਹੋਏ ਕੱਲ ਵੱਲ ਵੀ ਖਿੱਚਿਆ ਜਾ ਸਕਦਾ ਹੈ, ਰਸਾਤਲ ਵਿੱਚ ਵੀ ਡਿੱਗ ਸਕਦਾ ਹੈ। ਇਹ ਮਨ ਭਵਿੱਖ ਵਿੱਚ ਵੀ ਪਹੁੰਚ ਜਾਂਦਾ ਹੈ, ਆਪਣੇ ਮੂਲ ਨਾਲ ਵੀ ਜੁੜਦਾ ਹੈ, ਤੇ ਜਦੋਂ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ ਫਿਰ ਇਸੇ ਮਨ ਨੂੰ ਪਰਮਾਤਮਾ ਦਾ ਮੂਲ ਤੇ ਜੋਤ ਸਰੂਪ ਕਿਹਾ ਜਾਂਦਾ ਹੈ। ਜਦੋਂ ਮਨ ਨੀਵਾਂ ਚਲਿਆ ਜਾਂਦਾ ਹੈ ਨਾ, ਕਿਉਂਕਿ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੈ, ਇਹ ਖਿੰਨ ਵਿੱਚ ਹੀ ਆਸਤਿਕ ਬਣ ਜਾਂਦਾ ਹੈ ਤੇ ਖਿੰਨ ਵਿੱਚ ਹੀ ਫਿਰ ਤਰਕ ਕਰਦਾ ਨਾਸਤਿਕ ਬਣ ਜਾਂਦਾ। ਇੱਕ ਖਿੰਨ ਵਿੱਚ ਹੀ ਇਹ ਬੜਾ ਦਾਨੀ ਪੁੰਨੀ ਬੜਾ ਵੱਡਾ ਧਰਮੀ ਬਣਦਾ ਹੈ। ਇੱਕ ਖਿਨ ਦੇ ਵਿੱਚ ਹੀ ਇਹ ਦੂਸਰਿਆਂ ਦੇ ਨਾਲ ਧੱਕਾ ਕਰਦਾ ਹੈ, ਵਲ ਛਲ ਕਰਦਾ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੈ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੈ। ਇਸ ਮਨ ਦੀ ਅਵਸਥਾ ਪੰਛੀ ਵਰਗੀ ਵੀ ਹੈ, ਜਿਹਨੇ ਸਰੀਰ ਰੂਪੀ ਦਰਖਤ ਤੇ ਬੈਠ ਕੇ ਅੰਮ੍ਰਿਤ ਰੂਪੀ ਮਿੱਠੇ ਮਿੱਠੇ ਫਲ ਖਾਣੇ ਸਨ, ਪਰ ਇਹਦਾ ਸੁਭਾਅ ਬਣ ਗਿਆ ਕਿ ਇਹ ਇੱਕ ਦਰਖਤ ਤੇ ਟਿਕ ਕੇ ਬੈਠਦਾ ਹੀ ਨਹੀਂ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਸ ਤਰ੍ਹਾਂ ਸਾਡੇ ਪਰਿਵਾਰ ਵਿੱਚੋਂ, ਸਮਾਜ ਵਿੱਚੋਂ ਕੋਈ ਵਿਗੜ ਜਾਵੇ ਤੇ ਉਹਦੇ ਵਾਸਤੇ ਅਪ ਸ਼ਬਦ ਵਰਤੇ ਜਾਂਦੇ ਨੇ, ਪਰ ਜਦੋਂ ਕੋਈ ਘਰ ਪਰਿਵਾਰ ਵਿੱਚੋਂ, ਸਮਾਜ ਵਿੱਚੋਂ ਕੋਈ ਸ੍ਰੇਸ਼ਟ ਹੋਵੇ ਤੇ ਉਹਨੂੰ ਅਸੀਂ ਬੜੇ ਸਤਿਕਾਰ ਭਰੇ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ। ਇਸੇ ਤਰ੍ਹਾਂ ਵਿਗੜਿਆ ਹੋਇਆ ਮਨ, ਇਹਨੂੰ ਹਾਥੀ ਵੀ ਕਿਹਾ ਗਿਆ, ਇਹਨੂੰ ਕੁੱਤਾ ਵੀ ਕਿਹਾ ਗਿਆ। ਵਿਗੜੇ ਹੋਏ ਮਨ ਨੂੰ ਸਤਿਗੁਰੂ ਜੀ ਨੇ ਖੋਤੇ ਦੀ ਤਰ੍ਹਾਂ ਵੀ ਦੱਸਿਆ ਤੇ ਜਿਸ ਤਰ੍ਹਾਂ ਦਾ ਮਨ ਹੈ, ਮਨੁੱਖ ਵੀ ਫਿਰ ਉਸ ਤਰ੍ਹਾਂ ਦਾ ਹੋ ਜਾਂਦਾ। ਸਾਹਿਬ ਨੇ ਸੰਬੋਧਨ ਕੀਤਾ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤਉ ਛੂਟੈ ਜੋ ਉੱਪਰ ਲਾਦਾ। ਹੇ ਖੋਤੇ ਰੂਪੀ ਮਨ, ਜਦੋਂ ਵੀ ਕੋਈ ਘੁਮਿਆਰ ਖੋਤੇ ਤੇ ਭਾਰ ਲਾਦਾ ਨਾ, ਤੇ ਉਹ ਪਿਛਲੀਆਂ ਲੱਤਾਂ ਨੂੰ ਪੈਖਰ ਪਾ ਲੈਂਦਾ ਵੀ ਖੋਤਾ ਇੱਧਰ ਉੱਧਰ ਦੁਲੱਤੇ ਨਾ ਮਾਰੇ, ਅੱਗੇ ਪਿੱਛੇ ਨਾ ਹਿੱਲੇ। ਹੇ ਮਨ, ਜਦੋਂ ਤੇਰੀ ਖੋਤੇ ਵਰਗੀ ਹਾਲਤ ਹੈ ਨਾ, ਤੇ ਸੱਚਮੁੱਚ ਰੱਬੀ ਗਿਆਨ ਦਾ ਤੈਨੂੰ ਪੈਖਰ ਪਾ ਕੇ ਰੱਖਾਂਗੇ, ਤਾਂ ਤੂੰ ਵਸ ਵਿੱਚ ਆ ਸਕਦਾ, ਕਿਉਂਕਿ ਮਨ ਸਮਝਾਵਣ ਕਾਰਨ ਹੈ ਕਸ਼ੂਕ ਪੜੀ ਹੈ ਗਿਆਨ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰਕਾ ਪੈਖਰ ਤਉ ਛੂਟੈ ਜੋ ਉੱਪਰ ਲਾਦਾ। ਹੇ ਮਨ, ਤੇਰੀ ਅਵਸਥਾ ਹਾਥੀ ਵਰਗੀ ਵੀ ਹੈ, ਪਰ ਜਿਵੇਂ ਹਾਥੀ ਨੂੰ ਕਿਸੇ ਤਾਕਤ ਨਾਲ ਨਹੀਂ ਜੁਗਤੀ ਨਾਲ ਵਸ ਕਰੀਦਾ, ਮਹਾਵਤ ਆਪਣੇ ਹੱਥ ਵਿੱਚ ਪਕੜਿਆ ਕੁੰਡਾ ਜਦੋਂ ਹਾਥੀ ਦੇ ਸਿਰ ਵਿੱਚ ਮਾਰਦਾ, ਉਹ ਜਿੱਧਰ ਨੂੰ ਚਾਹੇ ਹਾਥੀ ਨੂੰ ਮੋੜ ਸਕਦਾ। ਬਿਲਕੁਲ ਮਨ ਹਾਥੀ ਹੈ, ਗੁਰੂ ਮਹਾਵਤ ਹੈ, ਤੇ ਗੁਰੂ ਦਾ ਸ਼ਬਦ ਰੂਪੀ ਗਿਆਨ ਰੂਪੀ ਕੁੰਡਾ ਜਦੋਂ ਮਨ ਰੂਪੀ ਹਾਥੀ ਇਹਦੇ ਅਧੀਨ ਰਹੇਗਾ, ਫਿਰ ਇਹ ਇੱਧਰ ਉੱਧਰ ਨਹੀਂ ਭਟਕੇਗਾ, ਉਜਾੜਾ ਨਹੀਂ ਕਰੇਗਾ, ਫਿਰ ਤੇ ਗੁਰੂ ਦੇ ਗਿਆਨ ਰੂਪੀ ਕੁੰਡੇ ਦੇ ਮੁਤਾਬਕ ਜਿੱਧਰ ਨੂੰ ਸਤਿਗੁਰੂ ਜੀ ਇਹਨੂੰ ਚਲਾਉਣਾ ਚਾਹੁਣਗੇ ਉਸ ਪਾਸੇ ਵੱਲ ਤੁਰੇਗਾ। ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਤੇ ਜਦੋਂ ਇਹ ਮਨ ਸਮਝ ਜਾਂਦਾ ਹੈ ਨਾ, ਤੇ ਫਿਰ ਬੜੇ ਪਿਆਰ ਨਾਲ ਕਿਹਾ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਮਨ ਪਰਦੇਸੀ ਵੇ ਆਓ ਘਰੇ। ਬੜੇ ਪਿਆਰ ਨਾਲ ਕਿਹਾ ਗਿਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੈ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਗੁਰੂ ਅਮਰਦਾਸ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਮਨਾ ਸਦਾ ਪਰਮਾਤਮਾ ਨਾਲ ਰਿਹਾ ਕਰ, ਪਰਮਾਤਮਾ ਦੀ ਹਜ਼ੂਰੀ ਮਾਣਿਆ ਕਰ, ਪ੍ਰਭੂ ਵਾਲੇ ਪਾਸੇ ਤੁਰਿਆ ਕਰ, ਉਹ ਤੇਰਾ ਅੰਗੀਕਾਰ ਵੀ ਕਰੇਗਾ, ਉਹ ਤੇਰੇ ਸਾਰੇ ਕਾਰਜ ਵੀ ਸਵਾਰਨ ਵਾਲਾ ਹੈ, ਫਿਰ ਜਿਹੜਾ ਸਦਾ ਰੱਖਿਆ ਕਰਨ ਵਾਲਾ ਹੈ, ਸਾਰੇ ਕਾਰ ਸਵਾਰਨ ਵਾਲਾ ਹੈ, ਮਨਾ ਤੂੰ ਉਹਨੂੰ ਕਿਉਂ ਵਿਸਾਰਦਾ। ਜਦੋਂ ਇਹ ਮਨ ਕੁਟੰਬ ਪਰਿਵਾਰ ਵਿੱਚ ਮੋਹ ਵਿੱਚ ਫਸ ਕੇ ਕਈ ਵਾਰ ਸੱਚੇ ਨਿਰੰਕਾਰ ਨਾਲੋਂ ਟੁੱਟ ਜਾਂਦਾ ਹੈ ਨਾ, ਤੇ ਸਤਿਗੁਰੂ ਇਸ ਨੂੰ ਸਮਝਾਉਂਦੇ ਨੇ कि वेख तू परिवार की खातर सच्चाई तो दूर हो गया, कूड़ नाल वाल शाल कपट नाल जुड़ गया। ये तेरा फर्ज बनता सी कि तू सच्ची सुची किरत करके परिवार नू पाल, पर जे परिवार की खातर तू कूड़ वाले पासे कपट वाले पासे तुर पिया, फिर एक चेता रखी भी अंत वेले इन्हां विच्चों किसे ने भी तेरे नाल नहीं तुरना, ते ना तेरी जगह जदों हिसाब किताब मंगिया जाना किसे ने अगे आउणा है। फिर वह काम क्यों करें जिहड़ा काम अखीर नू पछतावा बन जावे। ये सच जे कि जिहड़ा काम पछतावा बन जावे वह मनुख की जमीर उपर एक भार बन जांदा है। मनुख ज्यौंदिया मरे हुए की न्याई हो जांदा है। बड़ा वड्डा पापां दा भार चुक के एक तुरी फिरी लोह दे बराबर हो जांदा है। औरंगजेब वर्गा शहनशाह भी यह गल प्रवान करदा है कि खुदा कदे किसी नू बादशाह ना बनाए, क्योंकि बादशाह बन के पाप हुंदे ने। ज्यौंदे जी एडा वड्डा भार औरंगजेब की जमीर ते पै गया सी, ते साहब ने कृपा कीती, ए मन प्यारिया तू सदा सच संभाले, यह कुटंब तू जे देखदा चलै ना ही तेरा नाले, साथ तेरा चलै ना ही तिस नाल क्यों चित लाई है, ऐसा काम मूले ना कीचै जित अंत पशो ताई है, सतगुर का उपदेश सुन तू होवै तेरा नाले, कह नानक मन प्यारे तू सदा सच संभाले। सदा सच संभाले का अर्थ है तू सदा सच रूपी परमात्मा नू चेते कर, तू सदा थिर रहन वाले कैम रहन वाले प्रभु नू अपने हिरदे विच संभाल के रख, उनू चेते कर जेड़ी हस्ती सदा कैम रहन वाली है। हुण जदों सच ते झूठ दी गल आई, बहुती वार असी सच ते झूठ नू रसना दा विशा समझ लैंदे आ, पर यह अटल सच्चाई जे कि जेड़ा मनुख परमात्मा नाल जुड़ गया, अगर इंज लगता है भी वह रसना करके झूठ भी बोल रहा है, पर साहब कहिंदे नहीं वह तो सच्यार है, क्योंकि जे बाहरों भुल चुक बोलदे भी खरे हर भाणे, सच तो पर जाणीए जा रिदा सच्चा होए। जिहड़ा बंदा सच्चे प्रभु नालों टुट गया है, नासवान झूठे पदार्थां नाल जुड़ गया है, वह रसना करके भावें कई चले जी मैं सदा सच बोलदा, साहब कहिंदे जदों सच दा तेरे अंदर निवास ही नहीं ते तू सच्यार हो किवें सकदा, क्योंकि तन मैं मनुआ मन मैं साचा, सो साचा मिल साचे राचा। गंगू सच बोलदा है कि साहबजादे ते माता जी मेरे घर ने, पर उहदा सच अज तक भी कलंकत है। गनी खां ते नबी खां वर्गे मुसलमान झूठ बोल रहे ने कि गुरु गोबिंद सिंह ने ये उच्च दे पीर ने, उन्हां दा झूठ भी सच वर्गा है। इस करके गुरदेव ने तुद बाज कूड़ो कूड़ दा सिद्धांत सानू दिता है कि परमात्मा तो बिना बाकी सब कुछ कूड़ है, कूड़ राजा कूड़ परजा कूड़ सब संसार। ते जदों सच्चे निरंकार नाल जुड़ जावांगे फिर समझ आवेगी ये जग सच्चे की है कोठड़ी, सच्चे का विच वास, सच्चे तेरे खंड सच्चे ब्रह्मांड। जिवें हजारां सिफरां होण एका ना लगे सिफर दी कोई कीमत नहीं, इसे तरह जिन्ना भी असी ये ब्रह्मांड वेख रहे हां जे ते एक नाल जुड़े हां ते जिवें सिफर नाल एका जुड़ जावे दस गुणा सौ गुणा हजार गुणा लखां करोड़ां बन जांदे ने। निरंकार नाल जुड़ जावांगे ते सब कुछ सच्चा है, ते जे निरंकार नालों टुट गए ते फिर यह सारा जगत जेड़ा ये कूड़ दा पसारा है नासवान है। जेड़ा सच्चे प्रभु नालों टुट के कूड़ नाल जुड़ गया वह झूठा है, ते जिन्ने निरंकार नाल अपना संबंध जोड़ लिया क्योंकि वह आद सच जुगाद सच है पी सच नानक होसी पी सच, वह सदा ही सच है सदा ही कैम रहन वाला है। धन गुरु अमरदास साहब जी अज दे इस पवित्र मुखवाक अमृतमई जेडे बचन बख्शिश किए ने उन्हां विच भी सब तो पहला मन नूं संबोधन करके यही समझा रहे ने कि सदा सच नाल जुड़ ते सच परमात्मा है, उहदे तो बिना बाकी सब कूड़ है। ਜਿਹੜਾ ਉਸ ਨਾਲ ਜੁੜ ਗਿਆ ਸਮਝ ਲਵੋ ਉਹ ਸਚਿਆਰ ਹੈ, ਕਿਉਂਕਿ ਸਦੀਵੀ ਹੋਂਦ ਵਾਲਾ ਸਦੀਵੀ ਕਾਇਮ ਰਹਿਣ ਵਾਲਾ ਕੇਵਲ ਇੱਕ ਨਿਰੰਕਾਰ ਹੀ ਹੈ, ਬਾਕੀ ਤਾਂ ਸਾਰਾ ਬਿਨ ਬੂਝੇ ਮਿੱਥਿਆ ਸਭ ਭਏ, ਬਾਕੀ ਤੇ ਸਭ ਕੁਝ ਮੇਥੀ ਹੈ, ਕੂੜ ਹੀ ਹੈ, ਨਾਸਵਾਨ ਪਸਾਰਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ।
ਇਹ ਪਾਵਨ ਗੁਰ ਸ਼ਬਦ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਦਾਤ ਜੋਤ ਖਸਮੈ ਵਡਿਆਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ,
ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ।
ਇਹ ਮੇਰੇ ਮਨਾ ਤੂੰ ਸਦਾ ਸੱਚ ਦੀ ਸੰਭਾਲ ਕਰ, ਸਦਾ ਥਿਰ ਰਹਿਣ ਵਾਲੇ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਚੇਤੇ ਕਰਿਆ ਕਰ।
ਆਪਣੇ ਘਰ ਤੂੰ ਸੁਖ ਵਸੇ, ਪੋਹੇ ਨਾ ਸਕੈ ਜਮ ਕਾਲ ਜੀਓ।
ਇਹ ਮਨ ਜਦੋਂ ਤੂੰ ਇੱਕ ਜਗ੍ਹਾ ਤੇ ਥਿਰ ਹੋ ਕੇ ਟਿਕੇਗਾ ਨਾ, ਆਪਣੇ ਹਿਰਦੇ ਘਰ ਵਿੱਚ ਪਰਮਾਤਮਾ ਦੀ ਸੰਭਾਲ ਕਰੇਗਾ, ਫਿਰ ਤੈਨੂੰ ਸਦਾ ਲਈ ਅਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਫਿਰ ਤੇਰੀ ਜ਼ਿੰਦਗੀ ਦੇ ਵਿੱਚ ਭਟਕਣਾ ਵਾਲੇ ਦੁੱਖ ਜਿਹੜੇ ਨੇ ਉਹ ਆ ਕੇ ਤੈਨੂੰ ਵਿਆਪਣਗੇ ਨਹੀਂ, ਔਰ ਇੱਥੇ ਤੱਕ ਕਿ ਜਮਕਾਲ ਆਤਮਕ ਜਿਹੜੀ ਮੌਤ ਹੈ ਉਹ ਵੀ ਤੇਰੇ ਉੱਪਰ ਆਪਣਾ ਜ਼ੋਰ ਨਹੀਂ ਪਾ ਸਕੇਗੀ। ਇੱਕ ਤਾਂ ਸਰੀਰਕ ਮੌਤ ਹੈ, ਉਹ ਭਾਵੇਂ ਕੋਈ ਅਮਰ ਸ਼ਕੇ ਬੇਅਮਰਤੀਆ ਹੋਵੇ, ਕੋਈ ਨਾਸਤਕ ਆਸਤਕ, ਕੋਈ ਗਿਆਨੀ, ਕੋਈ ਮੂਰਖ, ਕੋਈ ਰਾਜਾ, ਕੋਈ ਪਰਜਾ, ਇਹ ਅਟਲ ਸੱਚਾਈ ਹੈ ਕਿ ਸਰੀਰਕ ਮੌਤ ਸਾਰਿਆਂ ਤੇ ਆਉਣੀ ਹੈ। ਸਗੋਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਜੇ ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖ ਕੁਝ ਸਮਾਂ ਮੌਤ ਨੂੰ ਟਾਲਦੇ ਵੀ ਨੇ, ਫਿਰ ਵੀ ਮੌਤ ਆਉਂਦੀ ਜ਼ਰੂਰ ਹੈ। ਪਰ ਇੱਕ ਮੌਤ ਉਹ ਹੈ ਜਿਹੜੀ ਅਸੀਂ ਇੱਕ ਦਿਨ ਵਿੱਚ ਕਈ ਵਾਰ ਮਰਦੇ ਤੇ ਕਈ ਵਾਰ ਜਾਂਦੇ ਹਾਂ। ਆਵਾਗਮਨ ਹੋਤ ਹੈ ਫੁੰਨ ਫੁੰਨ, ਇੱਕ ਛਿਨ ਵਿੱਚ ਹੀ ਕਈ ਵਾਰ ਸਾਨੂੰ ਆਤਮਕ ਜੀਵਨ ਮਿਲਦਾ, ਆਤਮਕ ਤੌਰ ਤੇ ਮਰਦੇ ਹਾਂ। ਸਾਹਿਬ ਕਹਿੰਦੇ ਫਿਰ ਇਸ ਮੌਤ ਤੋਂ ਵੀ ਤੂੰ ਬਚਿਆ ਰਵੇਂਗਾ। ਪੋ ਨਾ ਸਕੈ ਜਮਕਾਲ ਜੀਓ, ਫਿਰ ਮੌਤ ਆਤਮਕ ਤੌਰ ਤੇ ਤੇਰੇ ਤੇ ਹੱਲਾ ਨਹੀਂ ਕਰੇਗੀ, ਤੂੰ ਆਤਮਕ ਤੌਰ ਤੇ ਜਿਉਂਦਾ ਰਹੇਗਾ, ਕਦੇ ਤੇਰੀ ਜ਼ਮੀਰ ਨਹੀਂ ਮਰੇਗੀ ਜਦੋਂ ਤੂੰ ਆਪਣੇ ਹਿਰਦੇ ਘਰ ਵਿੱਚ ਟਿਕ ਜਾਵੇਂਗਾ। ਕਿਉਂਕਿ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤਾਂ ਤੇਰੇ ਹਿਰਦੇ ਘਰ ਵਿੱਚ ਟਿਕਿਆ ਹੋਇਆ, ਇਸ ਕਰਕੇ ਹੇ ਮਨ ਤੂੰ ਪੰਛੀ ਬਣ ਕੇ ਬਾਹਰ ਉਡਾਰੀਆਂ ਲਾਉਣ ਦੀ ਬਜਾਏ ਇਸ ਸਰੀਰ ਰੂਪੀ ਦਰਖਤ ਤੇ ਬੈਠ, ਥਿਰ ਕਰ ਬੈਸੋ ਹਰ ਜਨ ਪਿਆਰੇ, ਤੂੰ ਆਪਣੇ ਨਿੱਜ ਘਰ ਵਿੱਚ ਟਿਕਿਆ ਰਹੋ, ਤਾਂ ਕਿ ਤੈਨੂੰ ਅੰਦਰ ਵਸਦੇ ਪਰਮਾਤਮਾ ਦੀ ਜਾਣ ਪਛਾਣ ਹੋ ਸਕੇ, ਤੇਰੇ ਭਟਕਣਾ ਦੇ ਦੁੱਖ ਜਿਹੜੇ ਨੇ ਉਹ ਖਤਮ ਹੋ ਸਕਣ।
ਕਾਲ ਜਾਲ ਜਮ ਜੋਹੇ ਨਾ ਸਕੈ, ਸਾਚੈ ਸ਼ਬਦ ਲਿਵ ਲਾਏ।
ਜਦੋਂ ਗੁਰੂ ਦੇ ਸੱਚੇ ਸ਼ਬਦ ਨਾਲ ਤੇਰੀ ਲਿਵ ਜੁੜ ਜਾਵੇਗੀ ਤੇ ਸੱਚਮੁੱਚ ਜਮਕਾਲ ਤੇਰੇ ਵੱਲ ਤੱਕ ਵੀ ਨਹੀਂ ਸਕਦਾ। ਇੱਕ ਸ਼ਬਦ ਹੈ ਪੋਹੇ ਨਾ ਸਕੈ ਜਮਕਾਲ ਜੀਓ, ਤੇ ਦੂਸਰਾ ਜੋਹੇ ਨਾ ਸਕੈ ਜਮਕਾਲ ਜੀਓ। ਪੋਹੇਦਾਰ ਧੁੰਦਾ ਤੈਨੂੰ ਪੋਂਦਾ ਨਹੀਂ, ਤੇਰੇ ਤੇ ਜ਼ੋਰ ਨਹੀਂ ਪਾਉਂਦਾ, ਤੇ ਜੋਹੇਦਾਰ ਧੁੰਦਾ ਤੈਨੂੰ ਤੱਕੇਗਾ ਨਹੀਂ, ਤੇਰੇ ਵੱਲ ਉਹ ਵੇਖੇਗਾ ਵੀ ਨਹੀਂ, ਭਾਵ ਤੇਰੇ ਉੱਪਰ ਆਤਮਕ ਹਮਲੇ ਨਹੀਂ ਹੋਣਗੇ। ਤੂੰ ਆਤਮਕ ਤੌਰ ਤੇ ਸਦਾ ਅਮਰ ਹੋ ਜਾਵੇਂਗਾ, ਅਟਲ ਪਦਵੀ ਪ੍ਰਾਪਤ ਕਰੇਗਾ, ਜਿਹੜੀ ਪਦਵੀ ਗੁਰੂ ਅਰਜਨ ਦੇਵ ਜੀ ਨੇ ਪ੍ਰਾਪਤ ਕੀਤੀ, ਆਬ ਮੋਹੇ ਜੀਵਨ ਪਦਵੀ ਪਾਈ, ਉਹ ਪਦਵੀ ਜਿਹੜੀ ਨਾ ਕਦੇ ਕੋਈ ਖੋ ਸਕਦਾ। ਕਦੇ ਨਹੀਂ ਕੋਈ ਕਵੇਗਾ ਕਿ ਤੁਸੀਂ 58 ਸਾਲ ਦੇ ਹੋ ਗਏ ਹੋ ਤੇ ਜੀਵਨ ਪਦਵੀ ਤੋਂ ਅਸਤੀਫਾ ਦੇ ਦਿਓ ਜਾਂ ਤੁਹਾਨੂੰ ਇਸ ਪਦਵੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਜੁਗੋ ਜੁਗ ਅਟਲ ਪਦਵੀ ਹੈ, ਦੁਨਿਆਵੀ ਪਦਵੀਆਂ ਅੱਜ ਹੈਨ ਕੱਲ ਨੂੰ ਖੋਹ ਲਈਆਂ ਜਾਣਗੀਆਂ, ਕਦੇ ਜਬਰੀ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ, ਪਰ ਅੱਬ ਮੋਹੇ ਜੀਵਨ ਪਦਵੀ ਪਾਈ, ਏਡੀ ਵੱਡੀ ਪਦਵੀ ਜਿੱਥੇ ਜਾ ਕੇ ਫਿਰ ਆਤਮਕ ਮੌਤ ਕਦੇ ਵਿਆਪਦੀ ਨਹੀਂ ਹੈ।
ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ,
ਜਿਹੜਾ ਸੱਚ ਦੇ ਨਾਲ ਰੰਗਿਆ ਗਿਆ ਜੁੜ ਗਿਆ ਉਹ ਸਦਾ ਪਵਿੱਤਰ ਜੀਵਨ ਵਾਲਾ ਹੈ। ਤੇ ਸਾਹਿਬ ਕਹਿੰਦੇ ਫਿਰ ਉਹਦਾ ਆਵਾਗਮਨ ਮੁੱਕ ਜਾਂਦਾ, ਕਿਉਂਕਿ ਜਿਹਨੂੰ ਆਤਮਕ ਮੌਤ ਨਹੀਂ ਵਿਆਪਦੀ ਉਹ ਫਿਰ ਜਨਮ ਮਰਨ ਦੇ ਗੇੜ ਵਿੱਚੋਂ ਵੀ ਮੁਕਤ ਹੋ ਜਾਂਦਾ। ਬੜੇ ਮਾਣ ਨਾਲ ਕਹਿੰਦਾ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮ ਹੈ ਬੂਝ ਸਮਾਵੇਂਗੇ। ਉਹ ਮਾਲਕ ਦੇ ਹੁਕਮ ਰਾਹੀਂ ਪ੍ਰਭੂ ਵਿੱਚ ਸਮਾਏ ਰਹਿੰਦੇ ਨੇ, ਜੇ ਮਾਲਕ ਚਾਹੇ ਤੇ ਉਹਨਾਂ ਨੂੰ ਬੰਧਨ ਰਹਿਤ ਅਵਸਥਾ ਦੇ ਕੇ ਸੰਸਾਰ ਵਿੱਚ ਭੇਜ ਵੀ ਸਕਦਾ। ਗੁਰਮੁਖ ਆਵੈ ਜਾਏ ਨਿਸੰਗ, ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਪਰ ਉਹ ਸਾਡੇ ਵਾਂਗ ਜਨਮ ਮਰਨ ਦੇ ਗੇੜ ਵਿੱਚ ਨਹੀਂ, ਕਿਉਂਕਿ ਜਨਮ ਮਰਨ ਦੋਹੂੰ ਮੈਂ ਨਾ ਹੀ ਜਨ ਪਰ ਉਪਕਾਰੀ ਆਏ। ਵਿਦਿਆਰਥੀ ਸਕੂਲ ਵਿੱਚ ਪੜ੍ਹਨ ਜਾਂਦਾ ਪਰ ਅਧਿਆਪਕ ਪੜ੍ਹਾਉਣ ਜਾਂਦਾ, ਕੈਦੀ ਜੇਲ੍ਹ ਵਿੱਚ ਕੈਦ ਕੱਟਣ ਜਾਂਦਾ, ਜੇਲਰ ਪ੍ਰਬੰਧ ਕਰਨ ਜਾਂਦਾ, ਡਾਕਟਰ ਰੋਗੀਆਂ ਦੇ ਰੋਗ ਦੂਰ ਕਰਨ ਲਈ ਹਸਪਤਾਲ ਹੈ ਪਰ ਰੋਗੀ ਬਿਮਾਰੀ ਦੇ ਕਾਰਨ ਜਾਂਦਾ। ਅਸੀਂ ਸੰਸਾਰੀ ਜੀਵ ਰੋਗੀਆਂ ਦੀ ਤਰ੍ਹਾਂ, ਕੈਦੀਆਂ ਦੀ ਤਰ੍ਹਾਂ, ਵਿਦਿਆਰਥੀ ਦੀ ਤਰ੍ਹਾਂ ਸੰਸਾਰ ਵਿੱਚ ਆਉਂਦੇ ਹਾਂ, ਪਰ ਪ੍ਰਭੂ ਪਿਆਰੇ ਗੁਰਮੁਖ ਉਹ ਇੱਕ ਟੀਚਰ ਦੀ ਤਰ੍ਹਾਂ, ਇੱਕ ਡਾਕਟਰ ਦੀ ਤਰ੍ਹਾਂ, ਇੱਕ ਜੇਲਰ ਦੀ ਤਰ੍ਹਾਂ ਆਉਂਦੇ ਨੇ। ਬੜਾ ਫਰਕ ਹੈ ਆਉਣ ਤੇ ਜਾਣ ਵਿੱਚ, ਇਸ ਕਰਕੇ ਉਹਨਾਂ ਦਾ ਬੰਧਨਾਂ ਦੇ ਅਧੀਨ ਜਿਹੜਾ ਆਉਣ ਜਾਣ ਹੈ ਉਹ ਮਿਟ ਜਾਂਦਾ।
ਦੂਜਾ ਪਾਏ ਪਰਮ ਵਿਗੁਤੇ ਮਨ ਮੁਖ ਮੋਹੇ ਜਮਕਾਲ,
ਜਦੋਂ ਮਨੁੱਖ ਪਰਮਾਤਮਾ ਨਾਲੋਂ ਟੁੱਟ ਕੇ ਦੂਜੇ ਪਿਆਰ ਵਿੱਚ ਜੁੜ ਜਾਂਦਾ ਹੈ ਮੋਹ ਮਾਇਆ ਦੇ, ਤੇ ਫਿਰ ਇਹ ਲੁਕਾਈ ਸਦਾ ਖੁਆਰ ਹੁੰਦੀ ਹੈ ਤੇ ਇਹਨੂੰ ਸਦਾ ਜਮਕਾਲ ਜਿਹੜਾ ਉਹ ਤਾੜਨਾ ਕਰਦਾ ਰਹਿੰਦਾ।
ਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ।
ਤੀਸਰੇ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਤੀਸਰੇ ਵਾਰਸ, ਕਿਉਂਕਿ ਜੋਤ ਤਾਂ ਇੱਕੋ ਹੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਟਿਕਾਣੇ ਵੱਖਰੇ ਵੱਖਰੇ ਨੇ, ਜਦੋਂ ਤੀਸਰੇ ਥਾਂ ਤੇ ਜੋਤ ਟਿਕੀ ਤੇ ਸ਼ਬਦ ਨਾਨਕ ਹੀ ਵਰਤਿਆ, ਕਹਿ ਨਾਨਕ ਭਾਵ ਨਾਨਕ ਜੀ ਕਹਿੰਦੇ ਨੇ ਕਿ ਹੇ ਮੇਰੇ ਮਨ, ਤੂੰ ਇੱਕ ਦੋ ਦਿਨ ਨਹੀਂ, ਕੇਵਲ ਸੰਗਰਾਂਦ ਪੁੰਨਿਆ ਜਾਂ ਮੱਸਿਆ ਵਾਲੇ ਦਿਨ ਨਹੀਂ, ਸਦਾ ਸੱਚ ਸੰਭਾਲ ਜੀਓ, ਤੂੰ ਨਿਤਾ ਪ੍ਰਤੀ ਹਮੇਸ਼ਾ ਹੀ ਸੱਚੇ ਪ੍ਰਭੂ ਦੀ ਸੰਭਾਲ ਕਰ, ਉਹਨੂੰ ਚੇਤੇ ਕਰਿਆ ਕਰ, ਉਹਨੂੰ ਹਿਰਦੇ ਵਿੱਚ ਵਸਾ ਕੇ ਰੱਖ।
ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਪਾਲ।
ਮੇਰੇ ਮਨਾ, ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਤਾਂ ਤੇਰੇ ਅੰਦਰ ਹੀ ਹੈ, ਤੂੰ ਇਸ ਉੱਤਮ ਵਸਤੂ ਨੂੰ ਲੱਭਣ ਵਾਸਤੇ ਬਾਹਰ ਨਾ ਜਾ, ਕਿਉਂਕਿ ਪ੍ਰਭੂ ਨੇ ਇਹ ਉੱਤਮ ਵਸਤੂ ਤੇਰੇ ਹਿਰਦੇ ਘਰ ਵਿੱਚ ਹੀ ਟਿਕਾਈ ਹੋਈ ਹੈ। ਤਾਂ ਹੀ ਭਗਤ ਰਾਮਾਨੰਦ ਜੀ ਉਹਨਾਂ ਦਾ ਇੱਕੋ ਸ਼ਬਦ ਗੁਰਬਾਣੀ ਵਿੱਚ ਤੇ ਇੱਥੋਂ ਸ਼ੁਰੂ ਕਰਦੇ ਨੇ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਕਹਿਣ ਲੱਗੇ ਹੁਣ ਤਾਂ ਮਨ ਪਿੰਗਲਾ ਹੋ ਗਿਆ, ਬਾਹਰ ਨਹੀਂ ਜਾਂਦਾ, ਹੁਣ ਤਾਂ ਹਿਰਦੇ ਘਰ ਵਿੱਚ ਹੀ ਟਿਕਿਆ ਰਹਿੰਦਾ। ਜੋ ਬ੍ਰਹਿਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਜੋ ਇਸ ਬ੍ਰਹਿਮੰਡ ਵਿੱਚ ਹੈ ਉਹੀ ਉਹ ਸਰੀਰ ਰੂਪੀ ਪਿੰਡ ਵਿੱਚ ਹੈ, ਜਿਵੇਂ ਉੱਚਾ ਪਹਾੜ ਵੀ ਮਿੱਟੀ ਹੈ ਤੇ ਇੱਕ ਨਿੱਕਾ ਜਿਹਾ ਮਿੱਟੀ ਦਾ ਕਣ ਵੀ ਮਿੱਟੀ ਹੈ, ਜਿਵੇਂ ਬਹੁਤ ਵੱਡਾ ਸਮੁੰਦਰ ਉਹਦੀ ਵੀ ਜੇ ਆਪਾਂ ਕੋਈ ਸੂਤਰ ਲਿਖਣਾ ਹੋਵੇ ਤੇ H2O ਲਿਖਾਂਗੇ, ਇੱਕ ਨਿੱਕੀ ਜੀ ਬੂੰਦ ਨੂੰ ਵੀ H2O ਹੀ ਲਿਖੀਦਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਜਿਵੇਂ ਪਹਾੜ ਦਾ ਅਸਲਾ ਵੀ ਮਿੱਟੀ ਹੈ ਤੇ ਇੱਕ ਨਿੱਕੇ ਜੇ ਕਣ ਦਾ ਅਸਲਾ ਵੀ ਮਿੱਟੀ ਹੈ, ਜੋ ਇਸ ਬ੍ਰਹਿਮੰਡ ਵਿੱਚ ਹੈ ਉਹੀ ਉਹ ਸਰੀਰ ਰੂਪੀ ਪਿੰਡ ਵਿੱਚ ਹੈ। ਇੱਥੇ ਤੱਕ ਕਿ ਵਿਗਿਆਨ ਵੀ ਬ੍ਰਹਿਮੰਡ ਦੀ ਖੋਜ ਇਸ ਸਰੀਰ ਰੂਪੀ ਪਿੰਡ ਦੇ ਆਧਾਰ ਤੇ ਕਰਦਾ। ਵੇਖੋ, ਪਰਮਾਤਮਾ ਨੇ ਕੰਨਾਂ ਵਿੱਚ ਸੁਣਨ ਦੀ ਜੁਗਤੀ ਟਿਕਾਈ ਹੈ, ਰਸਨਾ ਬੋਲਦੀ ਹੈ, ਅੱਖਾਂ ਵੇਖਦੀਆਂ ਨੇ, ਤੇ ਦਿਮਾਗ ਕੰਪਿਊਟਰ ਦੀ ਤਰ੍ਹਾਂ ਸਾਰਿਆਂ ਤੇ ਕੰਟਰੋਲ ਕਰਦਾ ਹੈ। ਅੱਖਾਂ ਕੈਮਰਾ, ਸਾਡੇ ਜਿਹੜੇ ਕੰਨ ਨੇ ਉਹ ਸੁਣਦੇ ਨੇ, ਤੇ ਕੰਨਾਂ ਦੇ ਵੇਖੋ ਜਿਹੜੀ ਬਣਤਰ ਹੈ, ਇਸ ਤਰ੍ਹਾਂ ਜਿਵੇਂ ਇੱਕ ਤੇ ਅੰਟੀਨਾ ਹੋਵੇ ਵੀ ਜਿਹੜੀਆਂ ਸਾਊਂਡਜ਼ ਨੇ ਉਹਨਾਂ ਨੂੰ ਇਹ ਇਕੱਤਰ ਕਰਕੇ ਸਾਡੇ ਅੰਦਰ ਭੇਜਦਾ ਹੈ। ਜੇ ਬੰਦੇ ਦੇ ਆ ਬਾਹਰੋਂ ਕੰਨ ਕੱਟ ਦਈਏ ਤੇ ਬੰਦਾ ਕਵੇ ਜੀ ਕੰਨ ਦੇ ਵਿੱਚ ਛੇਕ ਤੇ ਹੈ ਹੀ, ਮੈਂ ਸੁਣ ਲਵਾਂਗਾ, ਨਹੀਂ। ਇਹ ਪਰਮਾਤਮਾ ਨੇ ਇੱਕ ਬਹੁਤ ਵੱਡੀ ਕਿਰਪਾ ਕੀਤੀ ਮਨੁੱਖ ਤੇ ਕਿ ਜੋ ਬ੍ਰਹਿਮੰਡ ਵਿੱਚ ਹੈ ਉਹ ਕੁਝ ਹੀ ਸਾਡੇ ਸਰੀਰ ਦੇ ਅੰਦਰ ਪਰਮਾਤਮਾ ਨੇ ਟਿਕਾਇਆ ਹੋਇਆ।
ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਏ।
ਮੇਰੇ ਮਨਾ ਤੂੰ ਗੁਰਮੁਖਾਂ ਵਾਲੀ ਲੰਮੀ ਨਦਰ ਨਾਲ ਵੇਖ ਪਰਮਾਤਮਾ ਨੂੰ, ਕਿਉਂਕਿ ਤੇਰੇ ਅੰਦਰ ਹੀ ਤੇਰਾ ਸਖਾ ਤੇਰਾ ਮਿੱਤਰ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਹਰ ਵੇਲੇ ਤੇਰੇ ਕੰਮ ਆਉਣ ਵਾਲਾ ਤੇਰਾ ਮਿੱਤਰ ਨਾਮ ਅੰਦਰ ਹੀ ਟਿਕਿਆ ਹੋਇਆ। ਪਰ ਤੂੰ ਓਪਰੀ ਨਜ਼ਰ ਨਾਲ ਨਹੀਂ, ਮਨਮੁੱਖਾਂ ਵਾਲੀ ਨਜ਼ਰ ਨਾਲ ਨਹੀਂ, ਗੁਰਮੁਖਾਂ ਵਾਲੀ ਨਜ਼ਰ ਦੇ ਨਾਲ ਵੇਖ ਦੇ ਲੰਮੀ ਨਜ਼ਰ ਨਿਹਾਲੀ ਹੈ, ਤੇ ਜਦੋਂ ਇਸ ਨਿਗਾਹ ਨਾਲ ਤੱਕੇਗਾ
ਮਨਮੁਖ ਅੰਦੁਲੇ ਗਿਆਨ ਵਿਹੂਣੇ ਦੂਜਾ ਪਾਏ ਖੁਆਏ।
ਸਮਝ ਆਵੇਗੀ ਕਿ ਮਨ ਦੇ ਪਿੱਛੇ ਚੱਲਣ ਵਾਲੇ ਅਗਿਆਨਤਾ ਦੇ ਕਾਰਨ ਅੰਧਲੇਪਨ ਵਿੱਚ ਦੂਜੇ ਮੋਹ ਮਾਇਆ ਦੇ ਪਿਆਰ ਵਿੱਚ ਜੁੜ ਕੇ ਖੁਆਰ ਹੋ ਰਹੇ ਨੇ, ਉਹਨਾਂ ਕੋਲ ਇਹ ਨਿਗਾਹ ਨਹੀਂ ਹੈ ਕਿ ਉਹ ਸੱਚੇ ਪ੍ਰਭੂ ਨੂੰ ਜਾਂ ਸੱਚੇ ਸਤਿਗੁਰੂ ਨੂੰ ਵੇਖ ਸਕਣ।
ਇਹਨਾਂ ਨਾਲ ਕੋ ਛੂਟੈ ਨਾਹੀ ਸਭ ਬਾਧੇ ਜਮਕਾਲ।
ਸਮੁੱਚੀ ਲਕਾਈ ਜਮਕਾਲ ਦੇ ਵਸ ਹੈ, ਬੰਧਨਾਂ ਵਿੱਚ ਬੰਨੀ ਹੋਈ ਹੈ, ਪਰ ਪ੍ਰਭੂ ਦੇ ਨਾਮ ਤੋਂ ਬਿਨਾਂ ਇਹ ਛੁੱਟ ਨਹੀਂ ਸਕਦੀ, ਕਿਉਂਕਿ ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ ਪੂਜਨ ਕੋ ਬਹੁ ਦੇਵ। ਮੈਂ ਅਰਥ ਵੀ ਕਰਾਂਗਾ। ਸਾਹਿਬ ਨੇ ਨਿਰਣਾ ਦਿੱਤਾ ਵੀ ਇਸ਼ਨਾਨ ਕਰਨ ਲਈ ਬੜੇ ਤੀਰਥ ਨੇ, ਪੂਜਾ ਕਰਨ ਲਈ ਬੜੇ ਦੇਵਤੇ ਨੇ। ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ ਛੂਟਣ ਹਰ ਕੀ ਸੇਵ। ਕੋਈ ਇਹਨਾਂ ਵਿੱਚੋਂ ਤੁਹਾਨੂੰ ਮੋਹ ਮਾਇਆ ਦੀ ਫਾਈ ਤੋਂ ਨਹੀਂ ਛਡਾ ਸਕਦਾ, ਕਿਉਂਕਿ ਇਹ ਆਪ ਖੁਦ ਗਲਤਾਨ ਨੇ। ਸਰਪਨੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸ਼ਨ ਮਹਾਂਦਿਓ ਛਲੀਆ। ਬ੍ਰਹਮਾ ਬਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਇਹ ਆਪ ਖੁਦ ਇਹਨਾਂ ਦੀ ਫਾਈ ਵਿੱਚ ਫਸੇ ਪਏ ਨੇ, ਇਹ ਤੈਨੂੰ ਨਹੀਂ ਛਡਾ ਸਕਣਗੇ। ਇਸ ਕਰਕੇ ਕਹੋ ਕਬੀਰ ਛੂਟਣ ਨਹੀਂ ਛੂਟਣ ਹਰ ਕੀ ਸੇਵ। ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਉਹ ਸਮਰੱਥਾ ਰੱਖਦਾ ਕਿ ਤੈਨੂੰ ਇਸ ਜਮਕਾਲ ਦੀ ਫਾਈ ਤੋਂ, ਮੋਹ ਮਾਇਆ ਦੀ ਫਾਈ ਤੋਂ ਉਹ ਬਚਾ ਸਕੇ।
ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ।
ਇਹ ਨਾਨਕ ਇਵੇਂ ਕਹਿ ਕੇ ਹੇ ਮਨਾ ਤੇਰੇ ਅੰਦਰ ਹੀ ਨਾਮ ਰੂਪੀ ਖਜ਼ਾਨਾ, ਤੂੰ ਇਸ ਉੱਤਮ ਵਸਤੂ ਨੂੰ ਬਾਹਰ ਨਾ ਲੱਭਦਾ ਫਿਰ, ਕਿਉਂਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪਰਮੇਸ਼ਰ ਨੇ ਇਹ ਖਜ਼ਾਨਾ ਤੇਰੇ ਅੰਦਰ ਹੀ ਟਿਕਾਇਆ ਹੋਇਆ।
ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾਪਾਰਾ।
ਮੇਰੇ ਮਨਾ ਇੱਕ ਉਹ ਨੇ ਜਿਹੜੇ ਇਸ ਜਨਮ ਰੂਪੀ ਕੀਮਤੀ ਪਦਾਰਥ ਨੂੰ ਪ੍ਰਾਪਤ ਕਰਕੇ ਸੱਚੇ ਵਣਜ ਵਿੱਚ ਲੱਗ ਗਏ ਨੇ, ਉਹ ਵੀ ਨੇ ਜਿਹੜੇ ਕੱਚ ਦੇ ਵਪਾਰੀ ਨੇ। ਕਿਨ ਹੀ ਬਨਜਿਆ ਕਾਂਸ਼ੀ ਤਾਂਬਾ ਕਿਨ ਹੀ ਲੌਂਗ ਸੁਪਾਰੀ ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ। ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਇਸ ਕਰਕੇ ਜਿਨ੍ਹਾਂ ਸੱਚ ਦਾ ਵਣਜ ਕੀਤਾ ਉਹਨਾਂ ਨੂੰ ਇਸ ਮਨੁੱਖਾ ਜੀਵਨ ਦੀ ਸਫਲਤਾ ਦਾ ਰਾਜ ਪ੍ਰਾਪਤ ਹੋ ਗਿਆ।
ਸਤਿਗੁਰ ਸੇਵਣ ਆਪਣਾ ਅੰਤਰ ਸ਼ਬਦ ਅਪਾਰਾ।
ਉਹ ਤਾਂ ਅਪਰ ਅਪਾਰ ਪ੍ਰਭੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾ ਕੇ ਸਦਾ ਸਤਿਗੁਰੂ ਦੀ ਦੱਸੀ ਹੋਈ ਸੇਵਾ ਦੇ ਵਿੱਚ ਲੱਗਦੇ ਨੇ। ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਉਮਰ ਕਰਕੇ ਉਹ ਭਾਵੇਂ ਜੇ ਸਤਿਗੁਰੂ ਦੀ ਸੇਵਾ ਕਰਨੀ ਹੋਵੇ ਉਹਦੇ ਨਾਲੋਂ ਵੱਡੇ ਹੋਣ, ਕੁੜਮਾਂ ਵਾਲਾ ਰਿਸ਼ਤਾ ਹੋਵੇ, ਸਹੁਰੇ ਦਮਾਦ ਵਾਲਾ ਰਿਸ਼ਤਾ ਹੋਵੇ, ਸੇਵਾ ਕਰਨ ਵਾਲਾ ਬਿਲਕੁਲ ਇਸ ਤੋਂ ਉੱਪਰ ਹੋ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਉਹ ਗੁਰੂ ਦਰ ਤੇ ਸੇਵਾ ਕਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ।
ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਧ ਪਾਈ।
ਇਹਨਾਂ ਦੇ ਅੰਦਰ ਅਪਰ ਅਪਾਰ ਪ੍ਰਭੂ ਦਾ ਸ਼ਬਦ ਸਿਫਤ ਸਲਾਹ ਵਸ ਗਈ ਹੈ, ਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਉਹ ਅੰਦਰੋਂ ਹੀ ਨੌ ਨਿਧੀਆਂ ਦਾ ਖਜ਼ਾਨਾ ਜਿਹੜਾ ਉਹ ਪ੍ਰਾਪਤ ਕਰ ਲੈਂਦੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ, ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ, ਰਿੱਧ ਸਿੱਧ ਘਰ ਮੋਹ ਸਭ ਹੋਈ। ਸਾਹਿਬ ਕਹਿੰਦੇ ਜਪਜੀ ਸਾਹਿਬ ਪੜ, ਸਮਝ ਆ ਜਾਵੇਗੀ ਸੁਣਿਆ ਸਿੱਧ ਪੀਰ ਸੁਰਨਾਥ। ਸੁਖਮਣੀ ਸਾਹਿਬ ਪੜਿਆ ਕਰ, ਸਮਝ ਆਵੇਗੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਜਿਸ ਦਿਨ ਪੰਡਿਤ ਨੇ ਧੰਨ ਗੁਰੂ ਅਮਰਦਾਸ ਜੀ ਦੇ ਪਵਿੱਤਰ ਚਰਨਾਂ ਵਿੱਚ ਪਦਮ ਵੇਖਿਆ ਤੇ ਆਪਣੇ ਮਤ ਦੇ ਮੁਤਾਬਕ ਉਹਨੇ ਸੀਸ ਨਵਾਇਆ, ਪਰ ਉਹਨੂੰ ਕੀ ਪਤਾ ਸੀ ਕਿ ਤੇਰੇ ਮਤ ਦੇ ਮੁਤਾਬਕ ਤਾਂ ਗੁਰੂ ਅਮਰਦਾਸ ਜੀ ਦੇ ਕੇਵਲ ਚਰਨਾਂ ਵਿੱਚ ਹੀ ਪਦਮ ਹੈ, ਪਰ ਜਿਸ ਦਿਨ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਚਲੇ ਜਾਣਾ, ਨਾਮ ਜਪਣਾ, ਸੇਵਾ ਕਰਨੀ ਹੈ, ਇਹਨਾਂ ਨੇ ਮਾਨੋ ਸਿਰ ਦੀ ਚੋਟੀ ਤੱਕ ਹੀ ਰਿਧੀਆਂ ਸਿੱਧੀਆਂ ਨਾਲ ਭਰ ਜਾਣਾ। ਤਾਂ ਹੀ ਭੱਟ ਸਾਹਿਬਾਨ ਨੇ ਜਦੋਂ ਗੁਰੂ ਅਮਰਦਾਸ ਜੀ ਦੀ ਵਡਿਆਈ ਕੀਤੀ ਤੇ ਉਹਨਾਂ ਨੇ ਕੇਵਲ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਦੀ ਗੱਲ ਨਹੀਂ ਕੀਤੀ। ਭੱਟ ਜੀ ਦੇ ਬਚਨ ਨੇ ਬਾਰਜ ਕਰ ਦੈਨ ਹੈ, ਇਹ ਗੁਰੂ ਅਮਰਦਾਸ ਜੀ ਤੁਹਾਡੇ ਸੱਜੇ ਹੱਥ ਵਿੱਚ ਪਦਮ ਹੈ। ਵੇਖੋ ਪੰਡਿਤ ਕੇਵਲ ਕਹਿੰਦਾ ਹੈ ਕਿ ਚਰਨਾਂ ਵਿੱਚ ਪਦਮ ਹੈ, ਪਰ ਬਾਣੀ ਕਹਿ ਰਹੀ ਗੁਰੂ ਅਮਰਦਾਸ ਜੀ ਦੇ ਸੱਜੇ ਹੱਥ ਵਿੱਚ ਪਦਮ ਹੈ। ਬਾਰਜ ਕਰ ਦੈਣ ਹੈ, ਸਿੱਧ ਸਨਮੁਖ ਮੁਖ ਜੋਧ ਹੈ, ਸਿੱਧੀਆਂ ਗੁਰੂ ਅਮਰਦਾਸ ਜੀ ਦੇ ਸਾਹਮਣੇ ਹੱਥ ਜੋੜ ਕੇ ਦਰਸ਼ਨ ਕਰ ਰਹੀਆਂ ਨੇ ਗੁਰੂ ਅਮਰਦਾਸ ਜੀ ਦੇ। ਬਾਰਜ ਕਰ ਦੈਣ ਹੈ, ਸਿੱਧ ਸਨਮੁਖ ਮੁਖ ਜੋਧ ਹੈ, ਰਿੱਧ ਬਸੈ ਬਵਾਂਗ ਬਾਏ ਹੱਥ ਵਿੱਚ ਖੱਬੇ ਹੱਥ ਵਿੱਚ ਰਿਧੀਆਂ ਨੇ, ਜੋ ਤੀਨ ਲੋਕੰਤਰ ਮੋਹ ਹੈ, ਜਿਹੜੀਆਂ ਤਿੰਨ ਲੋਕਾਂ ਨੂੰ ਮੋਹ ਰਹੀਆਂ ਨੇ। ਇਹ ਸਾਰਾ ਕੁਝ ਕਿਉਂ? ਕਿਉਂਕਿ ਹਿਰਦੈ ਬਸੈ ਅਕਹੀਓ, ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਅਕਥ ਪ੍ਰਭੂ ਵੱਸਦਾ। ਸੋਏ ਰਸ ਤਿੰਨ ਹੀ ਜਾਤੋ, ਮੁੱਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ। ਮੁੱਖੋਂ ਭਗਤੀ ਦੇ ਗੁਣ ਉਚਾਰਨ ਹੁੰਦੇ ਨੇ ਤੇ ਗੁਰੂ ਅਮਰਦਾਸ ਜੀ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਗਏ। ਹੁਣ ਵੇਖੋ ਆਪੋ ਆਪਣੀ ਦ੍ਰਿਸ਼ਟੀ ਹੈ ਨਾ, ਇੱਕ ਦੀ ਦ੍ਰਿਸ਼ਟੀ ਕੇਵਲ ਚਰਨਾਂ ਤੱਕ ਹੀ ਪੈਰਾਂ ਵਿੱਚ ਪਦਮ, ਪਰ ਜਦੋਂ ਗੁਰਮਤ ਨਾਲ ਜੁੜ ਜਾਈਏ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਬਰਕਤਾਂ ਨਾਲ ਭਰ ਜਾਈਦਾ, ਅੱਗੇ ਪਿੱਛੇ ਰਿਧੀਆਂ ਸਿੱਧੀਆਂ ਆ ਜਾਂਦੀਆਂ ਨੇ। ਸਾਹਿਬ ਕਿਰਪਾ ਕਰ ਰਹੇ ਨੇ ਕਿ ਇਹ ਨੌ ਨਿਧੀਆਂ ਦਾ ਖਜ਼ਾਨਾ ਤੇਰੇ ਅੰਦਰ ਪ੍ਰਗਟ ਹੋ ਜਾਵੇਗਾ।
ਮਨਮੁਖ ਮਾਇਆ ਮੋਹ ਵਿਆਪੇ ਦੁੱਖ ਸੰਤਾਪੇ ਦੂਜੈ ਪਤ ਗਵਾਏ।
ਮਨ ਦੀ ਮਤ ਪਿੱਛੇ ਚੱਲਣ ਵਾਲਾ ਜਦੋਂ ਮੋਹ ਮਾਇਆ ਦੇ ਪਿਆਰ ਵਿੱਚ ਜੁੜਦਾ ਨਾ, ਉਹਨੂੰ ਦੁੱਖਾਂ ਸੰਤਾਪਾਂ ਵਿੱਚੋਂ ਦੀ ਲੰਘਣਾ ਪੈਂਦਾ। ਦੂਜੇ ਪਿਆਰ ਵਿੱਚ ਜੁੜ ਕੇ ਉਹ ਆਪਣੀ ਪਤ ਵੀ ਗਵਾ ਲੈਂਦਾ, ਕਿਉਂਕਿ ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪਤ ਜਾਏ। ਅਸਲ ਪਤ ਕਿੰਨਾ ਕੋਲ ਹੈ? ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ। ਪਰਮੇਸ਼ਰ ਨਾਲ ਜੁੜਨ ਤੋਂ ਬਿਨਾਂ ਸਾਡੀ ਪਤ ਕਾਹਦੀ? ਜੇ ਹੁਣ ਸਿੱਖਾਂ ਦੇ ਘਰ ਜਨਮ ਮਿਲ ਗਿਆ ਤੇ ਅਸੀਂ ਕਹੀਏ ਜੀ ਸਾਡੇ ਕੋਲ ਕਰੋੜਾਂ ਰੁਪਈਏ, ਰਾਜ ਭਾਗ, ਸਾਡੇ ਝੰਡੇ ਝੁੱਲਦੇ, ਸਰਕਾਰੀ ਦਰਬਾਰੇ, ਬੜੀ ਇੱਜ਼ਤ। ਸਾਹਿਬ ਕਹਿੰਦੇ ਜੇ ਤੂੰ ਸਿੱਖਾਂ ਦੇ ਘਰ ਜਨਮ ਲੈ ਕੇ ਗੁਰੂ ਵਾਲਾ ਹੀ ਨਹੀਂ ਬਣ ਸਕਿਆ ਤੇ ਤੇਰੀ ਕਾਹਦੀ ਇੱਜ਼ਤ ਹੈ? ਇੱਜ਼ਤ ਤਾਂ ਧਰਮ ਕਰਕੇ ਆ, ਗੁਰੂ ਕਰਕੇ ਹੈ। ਮਨਮੁਖ ਦੀ ਕੋਈ ਪਤ ਨਹੀਂ, ਬਿਨ ਨਾਵੇਂ ਪਤ ਜਾਏ ਉਹਦੀ ਕੋਈ ਇੱਜ਼ਤ ਨਹੀਂ, ਕਿਉਂਕਿ ਆ ਝੂਠੀ ਇੱਜ਼ਤ ਤਾਂ ਕੇਵਲ ਚਾਰ ਦਿਨ ਦੀ ਹੈ। ਇੱਜ਼ਤ ਤੇ ਉਹਦੀ ਹੈ ਜਿਹੜਾ ਗੁਰੂ ਵਾਲਾ ਬਣ ਗਿਆ, ਜਿਹੜਾ ਪਰਮੇਸ਼ਰ ਦੇ ਅਨੁਸਾਰੀ ਹੋ ਕੇ ਆਪਣਾ ਜੀਵਨ ਸਫਲ ਕਰ ਲੈਂਦਾ।
ਮੈਂ ਮਾਰੈ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਕਾਈ।
ਜਿਹੜੇ ਹਉਮੈ ਨੂੰ ਮਾਰ ਕੇ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਵਿੱਚ ਸਮਾਏ ਰਹਿੰਦੇ ਨੇ ਨਾ, ਉਹ ਫਿਰ ਪ੍ਰਭੂ ਦੇ ਬਹੁਤੇ ਰੰਗ ਵਿੱਚ ਅਧਕਾਈ ਦਾ ਅਰਥ ਹੈ ਕੋਈ ਓਪਰੇ ਓਪਰੇ ਨਹੀਂ, ਸਗੋਂ ਗੂੜੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਬਹੁਤੇ ਰੰਗ ਦੇ ਵਿੱਚ ਉਹ ਆਪਣੇ ਆਪ ਨੂੰ ਰੰਗ ਲੈਂਦੇ ਹਨ।
ਨਾਨਕ ਮਾਨਸ ਜਨਮ ਦੁਲੰਬ ਹੈ ਸਤਿਗੁਰ ਬੂਝ ਬੁਝਾਈ।
ਨਾਨਕ ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ ਤੇ ਸਤਿਗੁਰੂ ਦੇ ਰਾਹੀਂ ਇਹਦੀ ਸਫਲਤਾ ਦੀ ਸੋਝੀ ਪ੍ਰਾਪਤ ਹੁੰਦੀ ਹੈ। ਜਦੋਂ ਗੁਰੂ ਦੇ ਬਚਨ ਪੜੀ ਦੇ ਨੇ, ਦੁਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਵੇਕੈ, ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲੇਖੈ, ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇ ਰਸ ਅਨ ਰਸ ਬੀਸਰ ਜਾਈ, ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵ ਜਾਈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਫਿਰ ਸਮਝ ਆਉਂਦੀ ਹੈ ਇਸ ਮਨੁੱਖਾ ਜੀਵਨ ਨੂੰ ਸਫਲ ਕਿਵੇਂ ਕਰਨਾ।
ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡ ਭਾਗੀ ਰਾਮ।
ਇਹ ਮੇਰੇ ਮਨਾਂ ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਲੱਗ ਗਏ ਉਹ ਬੜੇ ਵੱਡੇ ਭਾਗਾਂ ਵਾਲੇ ਨੇ। ਵੱਡੇ ਭਾਗ ਕਿੰਨਾ ਦੇ ਨੇ? ਸਾਹਿਬ ਨੇ ਕਿਰਪਾ ਕੀਤੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਸਤਿਗੁਰ ਚਰਨੀ ਸਿੱਖ ਪੜਤਿਆ। ਵੱਡੇ ਭਾਗ ਇਹਦੇ ਨੇ ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਵੱਡੇ ਭਾਗ ਇਹਦੇ ਨੇ ਜਿਹੜਾ ਗੁਰੂ ਨਾਲ ਜੁੜ ਗਿਆ, ਪਰਮੇਸ਼ਰ ਨਾਲ ਜੁੜ ਗਿਆ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ, ਹਰ ਜਨ ਕੇ ਵੱਡ ਭਾਗ ਵਡੇਰੇ। ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਦੇ ਅੰਦਰ ਹਰੀ ਨਾਮ ਦੀ ਪਿਆਸ ਲੱਗ ਗਈ, ਜਗਿਆਸਾ ਪੈਦਾ ਹੋ ਗਈ।
ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੇ ਰਾਮ।
ਜਿਹੜੇ ਆਪਣੇ ਮਨ ਨੂੰ ਮਾਰ ਲੈਂਦੇ ਨੇ, ਵਸ ਵਿੱਚ ਕਰ ਲੈਂਦੇ ਨੇ, ਸਾਹਿਬ ਕਹਿ ਰਹੇ ਨੇ ਕਿ ਉਹੀ ਅਸਲ ਵਿੱਚ ਵੈਰਾਗੀ ਨੇ, ਨਿਰਬੋਹ ਨੇ, ਘਰ ਛੱਡ ਕੇ ਜੰਗਲਾਂ ਵਿੱਚ ਭਟਕਣ ਵਾਲੇ ਵੈਰਾਗੀ ਨਹੀਂ। ਕਿਉਂਕਿ ਗੁਰਮਨ ਦਾ ਵੈਰਾਗ ਕੋਈ ਪਰਿਵਾਰ ਦਾ ਧਨ ਦੌਲਤ ਦਾ ਤਿਆਗ ਨਹੀਂ। ਭਾਈ ਗੁਰਦਾਸ ਜੀ ਦੇ ਬਚਨ ਨੇ ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਵੈਰਾਗੀ ਸਦਾ, ਗ੍ਰਹਿ ਤਜ ਬਨ ਖੰਡ ਹੋਤ ਨਾ ਉਧਾਰ ਜੀ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਗੁਰਮਨ ਦਾ ਵੈਰਾਗ ਕਿਹੜਾ? ਜੇ ਵਿਖਿਆ ਸਗਲੀ ਤਜੀ, ਨਾ ਘਰ ਤਿਆਗਣਾ ਨਾ ਬੱਚੇ ਤਿਆਗਣੇ ਨੇ, ਵਿਖਿਆ ਤਿਆਗਣੀ ਹੈ। ਹਾਂ ਜੇ ਲੋੜ ਪਈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਰੀਰ ਤੱਕ ਤਿਆਗ ਦਿੱਤਾ। ਇਹੋ ਜਿਹਾ ਵੈਰਾਗ ਪਤਾ ਨਹੀਂ ਉਸ ਵੇਲੇ ਕਿੰਨੇ ਕੁ ਸੰਨਿਆਸੀ ਕਿੰਨੇ ਕੁ ਵੈਰਾਗੀ ਹੋਣਗੇ। ਪਰ ਪੰਡਿਤ ਕਿਰਪਾ ਰਾਮ ਨੇ 16 ਬ੍ਰਾਹਮਣਾਂ ਨੇ ਜਦੋਂ ਬੇਨਤੀਆਂ ਕੀਤੀਆਂ ਕਿਸੇ ਸੰਨਿਆਸੀ ਵੈਰਾਗੀ ਨੇ, ਇਹ ਕਿਹਾ ਕਿ ਅਸੀਂ ਮੋਹ ਤੋਂ ਉੱਪਰ ਹਾਂ ਤੇ ਚਲੋ ਅਸੀਂ ਦਿੱਲੀ ਜਾ ਕੇ ਆਪਣਾ ਸਰੀਰ ਤਿਆਗ ਦਿੰਦੇ ਹਾਂ। ਨਹੀਂ, ਸਰੀਰ ਉਹੀਓ ਤਿਆਗ ਸਕਦਾ ਜਿਹੜਾ ਰਵੇ ਘਰ ਵਿੱਚ ਤੇ ਸੱਚਮੁੱਚ ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੈ ਭਾਗ। ਵਿਖਾਵੇ ਵਾਲੇ ਵੈਰਾਗੀ ਵੈਰਾਗੀ ਉਦੋਂ ਬੜੇ ਹੋਣਗੇ, ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਵੈਰਾਗ ਇਹੋ ਜਿਹਾ ਵੀ ਜੇ ਲੋੜ ਪਈ ਤੇ ਅੰਮ੍ਰਿਤਸਰ ਛੱਡ ਕੇ ਬਾਬੇ ਬਕਾਲੇ ਚਲੇ ਗਏ, ਜੇ ਲੋੜ ਪਈ ਤੇ ਬਾਬਾ ਬਕਾਲਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਚਲੇ ਗਏ, ਜੇ ਲੋੜ ਪਈ ਤੇ ਇੱਕ ਦਿਨ ਆਨੰਦਪੁਰ ਸਾਹਿਬ ਛੱਡ ਕੇ ਦਿੱਲੀ ਚਲੇ ਗਏ, ਜੇ ਲੋੜ ਪਈ ਤੇ ਇਹ ਸੰਸਾਰ ਵੀ ਛੱਡ ਦਿੱਤਾ, ਆਪਣੇ ਤਨ ਦਾ ਠੀਕਰਾ ਮੁਗਲੀਆ ਹਕੂਮਤ ਦੇ ਸਿਰ ਭੰਨ ਕੇ ਹਿੰਦੁਸਤਾਨ ਦੀ ਪ੍ਰਜਾ ਨੂੰ ਇੱਕ ਬੜੀ ਵੱਡੀ ਰਾਹਤ ਦਿੱਤੀ ਸੀ। ਇਹ ਵੈਰਾਗ ਗੁਰਮਤ ਨੇ ਦਿੱਤਾ ਵੀ ਰਵੋ ਘਰ ਪਰਿਵਾਰ ਵਿੱਚ ਪਰ ਪਕੜ ਨਹੀਂ। ਉਹ ਮਨੁੱਖ ਸੱਚਮੁੱਚ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਇਸ ਤਰ੍ਹਾਂ ਦਾ ਵੈਰਾਗੀ ਬਣ ਜਾਂਦਾ ਹੈ।
ਸੇ ਜਨ ਬੈਰਾਗੇ ਸੱਚ ਲਿਵ ਲਾਗੇ ਆਪਣਾ ਆਪ ਪਛਾਣਿਆ।
ਜਿਹੜਾ ਆਪਣੇ ਜੀਵਨ ਦੀ ਪੜਤਾਲ ਕਰਦਾ ਨਾ, ਪੜਚੋਲਦਾ ਆਪਣੇ ਜੀਵਨ ਨੂੰ, ਸੱਚੇ ਨਾਮ ਨਾਲ ਲਿਵ ਜੋੜ ਲੈਂਦਾ, ਰਹਿੰਦਾ ਘਰ ਪਰਿਵਾਰ ਵਿੱਚ ਹੀ ਹੈ, ਸਾਹਿਬ ਕਹਿੰਦੇ ਉਹ ਸੱਚਾ ਵੈਰਾਗੀ ਬਣ ਜਾਂਦਾ।
ਮਤ ਨੇ ਚਲੇ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ।
ਗੁਰੂ ਦੇ ਰਾਹੀ ਜਦੋਂ ਉਹ ਅਡੋਲਤਾ ਵਿੱਚ ਟਿਕ ਕੇ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ ਨਾ, ਉਹਦੀ ਮਤ ਫਿਰ ਅਚਲ ਬਣ ਜਾਂਦੀ ਹੈ, ਡੋਲਦੀ ਨਹੀਂ ਮੋਹ ਮਾਇਆ ਦੇ ਹੱਲਿਆਂ ਤੋਂ ਅਤੇ ਗੂੜੇ ਰੰਗ ਵਿੱਚ ਰੰਗੀ ਹੋਣ ਕਰਕੇ ਸਦਾ ਉਹ ਮੋਹ ਮਾਇਆ ਤੋਂ ਨਿਰਲੇਪ ਵੀ ਰਹਿੰਦੀ ਹੈ। ਇਸ ਕਰਕੇ ਘਰ ਵਿੱਚ ਰਹਿ ਕੇ ਉਹ ਉਪਰਾਮ ਹੋ ਜਾਂਦੇ ਨੇ, ਵਿਰਾਗੀ ਬਣ ਜਾਂਦੇ ਹਨ।
ਇੱਕ ਕਾਮਣ ਹਿਤਕਾਰੀ ਮਾਇਆ ਮੋਹਿ ਪਿਆਰੀ, ਮਨਮੁਖ ਸੋਏ ਰਹੇ ਅਭਾਗੇ।
ਪਰ ਜਿਹੜਾ ਮਨ ਦੀ ਮਤ ਪਿੱਛੇ ਚੱਲਦਾ ਨਾ, ਉਹ ਭਾਵੇਂ ਘਰ ਵਿੱਚ ਹੋਵੇ ਭਾਵੇਂ ਬਾਹਰ ਹੋਵੇ, ਉਹਦਾ ਇੱਕ ਤਾਂ ਮੋਹ ਮਾਇਆ ਨਾਲ, ਦੂਸਰਾ ਸੰਪਤੀ ਨਾਲ ਤੇ ਤੀਸਰਾ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਕਾਮਣ ਇਸਤਰੀ ਨਾਲ ਸਾਹਿਬ ਕਹਿੰਦੇ ਸਦਾ ਮੋਹ ਪਿਆ ਰਹਿੰਦਾ ਹੈ। ਉਹ ਭਾਵੇਂ ਘਰ ਹੋਵੇ ਤੇ ਭਾਵੇਂ ਜੰਗਲਾਂ ਵਿੱਚ ਆਸ਼ਰਮ ਵਿੱਚ ਹੋਵੇ, ਉਹਦੀ ਹਾਲਤ ਇਹ ਹੁੰਦੀ ਹੈ ਕਿ ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉ ਘਰ ਲੈ ਧੰਦਾ। ਗਰੇ ਤਜ ਬੰਨ ਖੰਡ ਜਾਈਐ ਚੁਨ ਖਾਈਐ ਕੰਧਾ, ਅਜੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ। ਜਦੋਂ ਬਾਬਾ ਪ੍ਰਿਥੀ ਚੰਦ ਬੀਬੀ ਕਰਮੋ ਨੂੰ ਖੁਸ਼ ਕਰਨ ਲਈ ਕਦੇ ਗੁਰੂ ਅਰਜਨ ਦੇਵ ਜੀ ਤੇ ਹਮਲੇ, ਕਦੇ ਗੁਰੂ ਹਰਗੋਬਿੰਦ ਸਾਹਿਬ ਤੇ ਹਮਲੇ ਤੇ ਕਦੇ ਗੁਰੂ ਰਾਮਦਾਸ ਜੀ ਦੇ ਨਾਲ ਝਗੜਾ, ਤੇ ਕਹਿਣਾ ਪਿਆ ਫਿਰ ਗੁਰੂ ਰਾਮਦਾਸ ਜੀ ਨੂੰ ਕਿ ਜੋਰਾਂ ਦਾ ਆਖਿਆ ਜੇ ਪੁਰਖ ਕਮਾਵਦੇ ਸੇ ਅਪਵਿੱਤ ਅਮੇਦ ਖਲਾ, ਕਾਮ ਵਿਆਪੈ ਸੇ ਕਸੁੱਧ ਨਰ ਸੇ ਜੋਰਾਂ ਪੁੱਛ ਚੱਲਾ। ਜਿਹੜੇ ਵਾਸ਼ਨਾਵਾਂ ਦੇ ਅਧੀਨ ਹੋ ਕੇ ਭਾਵੇਂ ਉਹ ਘਰ ਵਿੱਚ ਰਹਿਣ ਤੇ ਭਾਵੇਂ ਬਾਹਰ ਰਹਿਣ, ਜਿਹੜੇ ਵਾਸ਼ਨਾਵਾਂ ਦੇ ਅਧੀਨ ਹੋ ਜਾਂਦੇ ਨੇ, ਸਾਹਿਬ ਕਹਿੰਦੇ ਨੇ ਉਹ ਮਨ ਦੀ ਮਤ ਪਿੱਛੇ ਚੱਲਦੇ ਨੇ। ਵੇਖੋ ਧੰਨ ਗੁਰੂ ਅਰਜਨ ਦੇਵ ਜੀ ਸੱਚ ਨਾਲ ਜੁੜੇ ਤੇ ਭਾਈ ਗੁਰਦਾਸ ਜੀ ਨੇ ਬਚਨ ਕਹੇ ਗੁਰੂ ਅਰਜੁਨ ਸੱਚ ਸਿਰਜਣ ਹਾਰਾ, ਪਰ ਬਾਬੇ ਪ੍ਰਿਥੀ ਚੰਦ ਉਹਦੇ ਅੰਦਰ ਦੀ ਬਿਰਤੀ ਨੂੰ ਵੇਖ ਕੇ ਕਹਿਣਾ ਪਿਆ ਤਿਉਂ ਦਰਗਾ ਮੀਣਾ ਮਾਰੀਐ ਕਰ ਕੂੜ ਕਪੱਤਾ। ਇੱਕੋ ਪਿਤਾ ਦੇ ਦੋਵੇਂ ਪੁੱਤਰ, ਪਰ ਇੱਕ ਕੂੜ ਕਪੱਤਾ ਤੇ ਇੱਕ ਸੱਚ ਸਿਰਜਣ ਹਾਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ 450 ਸਾਲਾਂ ਦੇ ਰੂਪ ਵਿੱਚ 2 ਮਈ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਣਾ ਹੈ, ਉਹਨਾਂ ਨੂੰ ਸੱਚ ਸਿਰਜਣਹਾਰੇ ਕਿਹਾ ਭਾਈ ਗੁਰਦਾਸ ਜੀ ਨੇ। ਗੁਰ ਅਰਜੁਨ ਵਿੱਟੋ ਕੁਰਬਾਣੀ ਕਿਹਾ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋ ਨਯਣ, ਪਰ ਬਾਬਾ ਪ੍ਰਿਥੀ ਚੰਦ ਤਿਉਂ ਦਰਗਾ ਮੀਣਾ ਮਾਰੀਐ ਕਰ ਕੂੜ ਕਪੱਤਾ, ਕਿਉਂਕਿ ਉਹ ਕੂੜ ਦਾ ਧਾਰਨੀ ਸੀ, ਵਾਸ਼ਨਾਵਾਂ ਵਿੱਚ ਅਧੀਨ ਹੋ ਕੇ ਸਕੇ ਪਿਤਾ ਨਾਲ ਝਗੜਾ ਕਰਦਾ, ਸਕੇ ਭਰਾ ਤੇ ਹਮਲਾ ਕਰਦਾ, ਗੁਰੂ ਹਰਗੋਬਿੰਦ ਸਾਹਿਬ ਤੇ ਹਮਲੇ ਕਰਦਾ, ਉਹਦੀ ਬਿਰਤੀ ਇਸ ਤਰ੍ਹਾਂ ਦੀ ਸੀ। ਸਾਹਿਬ ਕਹਿ ਰਹੇ ਨੇ ਮਨਮੁਖ ਦੀ ਬਿਰਤੀ ਇਸ ਤਰ੍ਹਾਂ ਦੀ, ਉਹ ਮੋਹ ਮਾਇਆ ਦੇ ਵਿੱਚ ਸਦਾ ਅਭਾਗੇ ਗਫਲਤ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਹਨ।
ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵੱਡ ਭਾਗੇ।
ਨਾਨਕ ਜਿਹੜੇ ਅਡੋਲਤਾ ਵਿੱਚ ਟਿਕ ਕੇ ਆਪਣੇ ਗੁਰੂ ਦੀ ਸੇਵਾ ਵਿੱਚ ਲੱਗੇ ਰਹਿੰਦੇ ਨੇ ਨਾ, ਉਹ ਪੂਰੇ ਅਤੇ ਵੱਡੇ ਭਾਗਾਂ ਵਾਲੇ ਬਣ ਜਾਂਦੇ ਨੇ, ਕਿਉਂਕਿ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ,
ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ,
ਐਸਾ ਗੁਰ ਵੱਡ ਭਾਗੀ ਪਾਇਆ ਭੂਲੇ ਮਾਰਗ ਜਿਨ੍ਹਾਂ ਬਤਾਇਆ, ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਹੋਈਆਂ ਬੇਅੰਤ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਇੱਕ ਕਾਮਣ ਹਿਤਕਾਰੀ ਮਾਇਆ ਮੋਹਿ ਪਿਆਰੀ, ਮਨਮੁਖ ਸੋਏ ਰਹੇ ਅਭਾਗੇ, ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵੱਡ ਭਾਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ